ਉੱਠੋ ਲੋਕੋ, ਉੱਠੋ ਸੁਤਿਓ, ਕਿ ਚੜ੍ਹਿਆ ਚੰਦ ਅਰਸ਼ਾਂ ਤੇ, ਹੁਸਨ ਦਾ ਲੈ ਲਓ ਜਲਵਾ, ਖੜ੍ਹੇ ਹੋ ਜਾਓ ਫਰਸ਼ਾਂ ਤੇ, ਕਿ ਸੁੱਤਿਆਂ ਨੂਰ ਦਾ ਜਲਵਾ ਨਹੀਂ ਮਿਲਦਾ ਹੈ ਗਾਫਲ ਨੂੰ। ਖਬਰਦਾਰਾਂ ਨੇ ਲੈ ਲੀਤਾ ਨਜ਼ਰ ਲਾ ਲਾ ਕੇ ਕੁਰਸ਼ਾਂ ਤੇ, ਅਗੰਮੀ ਮੀਂਹ ਨੂਰਾਂ ਦਾ ਹੈ ਸ਼ੈਬਰ ਲਾ ਰਿਹਾ ਉੱਤੋਂ। ਕਟੋਰੇ ਨੈਣ ਕਰ ਉੱਚੇ, ਲਗਾ ਦਿਓ ਨੂਰ ਦਰਸਾਂ ਤੇ, ਕਿਵੇਂ ਹੋਇਆ, ਕਿਵੇਂ ਹੋਵੇ, ਕਿਵੇਂ ਹੋਸੀ ਨਾ ਜਾਣਾ ਮੈਂ, ਕਿਸੇ ਦਾਨੇ ਪਤਾ ਲੱਗਾ ਨਾ ਖੋਜਾਂ ਖੋਜ ਬਰਸਾਂ ਤੇ, ਨਾਦਾਨਾ ਪਿਰਮ ਰਸ ਵੱਲੇ ਨਜ਼ਰ ਲਾਈ ਤਗਾਦੇ ਛੱਡ, ਉਹ ਖੀਵੇ ਹੋ ਗਏ ਪੀ ਪੀ ਕੇ ਤੱਕੀਏ ਰੱਖ ਤਰਸਾਂ ਤੇ। ਅੰਮ੍ਰਿਤ ਵੇਲਾ ਹੈ ਉਹ, ਪੱਖੋ ਕੀ ਰੰਧਾਵਾ ਪਿੰਡ ਹੈ, ਉਹ ਗਲੀ ਹੈ, ਉਹ ਚੰਦ ਪਿਛਲੀ ਰਾਤ ਦਾ ਸਰਦ ਚਾਂਦਨੀ ਪਾ ਰਿਹਾ ਹੈ, ਉਹ ਨਾਥ ਹੈ ਜੋ ਪਹਿਲਾਂ ਅਨਾਥ ਸੀ ਤੇ ਹੁਣ ਸਨਾਥ ਹੈ, ਉਸੇ ਗਲੇ ਤੋਂ ਗਾ ਰਿਹਾ ਹੈ ਤੇ ਡਾਢੀ ਸੁਰੀਲੀ ਸੁਰ ਵਿੱਚ ਗਾ ਰਿਹਾ ਹੈ। ਸੁਣਨ ਵਾਲੇ ਸੁਣ ਰਹੇ ਹਨ, ਅਜਿੱਤਾ ਅੱਜ ਜਾਗ ਰਿਹਾ ਹੈ, ਆਵਾਜ਼ ਆਉਣ ਤੋਂ ਪਹਿਲੋਂ ਦਾ ਜਾਗਦਾ ਹੈ ਤੇ ਆਪਣੇ ਆਪ ਨੂੰ ਰਸ ਰੰਗ ਵੱਲ ਪਾ ਰਿਹਾ ਹੈ, ਜੁੜਿਆ ਬੈਠਾ ਹੈ ਆਪ ਵਿੱਚ ਤੇ ਰਸ ਲੈ ਰਿਹਾ ਹੈ ਆਪੇ ਦੇ ਸਾਈਂ ਦਾ, ਸਾਈਂ ਵੱਲ ਰੁੱਖ ਕਰਕੇ ਸਾਰੇ ਆਪੇ ਦਾ, ਕਿ ਅਚਾਨਕ ਨਾਥ ਜੀ ਦੀ ਆਵਾਜ਼ ਸੁਣਾਈ ਦਿੱਤੀ, ਮਿੱਠੀ ਮਿੱਠੀ ਪਿਆਰੀ ਪਿਆਰੀ ਸੁਰ ਕੰਨੀ ਪਈ, ਸੁਖੀ ਹੋ ਗਿਆ। ਪਰ ਅੱਜ ਚੌਧਰ ਰਾਣੀ ਸੁੱਤੀ ਪਈ ਹੈ, ਨਾਥ ਦੀ ਸੱਦ ਕੰਨੀ ਪਈ ਤਾਂ ਜਾਗੀ। ਧੰਨ ਗੁਰੂ ਨਾਨਕ ਮੂੰਹੋਂ ਨਿਕਲਿਆ, ਧੰਨ ਕਰਤਾਰ, ਅੰਮ੍ਰਿਤ ਵੇਲਾ ਹੋ ਗਿਆ। ਕਰਤਾਰ ਮੈਂ ਸੁੱਤੀ ਰਹੀ, ਗਾਫਲ ਮੈਂ, ਨਾਥ ਤੇਰਾ ਭਲਾ ਹੋਵੇ, ਤੂੰ ਆਪਣਾ ਸਵਾਦ ਇਸ ਵੇਲੇ ਵੰਡਦਾ ਫਿਰਦਾ ਹੈ, ਧੰਨ ਤੇਰਾ ਜਨਮ, ਉਪਕਾਰ ਇਹ ਹੈ। ਸਾਈਂ ਜੀਓ ਜਾਗਦੇ ਹੋ, ਅਜਿੱਤਾ ਹਾਂ ਚੌਧਰ ਰਾਣੀ ਜਾਗਦਾ ਹਾਂ ਗੁਰੂ ਮੇਹਰ ਨਾਲ। ਚੌਧਰ ਰਾਣੀ ਭਲਾ ਸਾਈਆਂ ਜੀਓ, ਨਾਥ ਕਿਉਂ ਨਹੀਂ ਇਸ ਵੇਲੇ ਕਿਤੇ ਸਮਾਧੀ ਲਾ ਕੇ ਬੈਠਦਾ, ਉਪਕਾਰ ਤਾਂ ਬੜਾ ਹੈ, ਪਰ ਆਪਾਂ ਵੀ ਇਉਂ ਉਸ ਦਾ ਖਰਚੀਂਦਾ ਹੈ ਨਾ। ਅਜਿੱਤਾ ਮੈਂ ਪੁੱਛਿਆ ਸੀ, ਆਖਦਾ ਸੀ ਇਸ ਪਿੰਡ ਦਾ ਅੰਨ ਪਾਣੀ ਖਾਧਾ ਹੈ, ਇਸ ਦਾ ਭਲਾ ਕਰਨਾ ਹੈ। ਸਭ ਤੋਂ ਵੱਡਾ ਭਲਾ ਇਹ ਹੈ ਕਿ ਲੋਕੀ ਇਹ ਅੰਮ੍ਰਿਤ ਵੇਲਾ ਅਜਾਈ ਨਾ ਗਵਾਉਣ। ਹਾਂ ਕਹਿੰਦਾ ਸੀ ਧਰਮਸ਼ਾਲਾ ਜੇ ਬਣ ਜਾਵੇ ਤੇ ਅੰਮ੍ਰਿਤ ਵੇਲੇ ਕੀਰਤਨ ਟੁਰ ਪਵੇ ਤੇ ਕੀਰਤਨ ਦੇ ਵੇਲੇ ਧੌਂਸਾ ਖੜਕ ਜਾਵੇ ਤੇ ਸਭ ਲੋਕੀ ਜੋ ਗਾਫਲ ਨਹੀਂ ਰਹਿਣਾ ਚਾਹੁੰਦੇ, ਹਾਂ ਗੁਰੂ ਕੇ ਸਾਵਧਾਨ ਪਿਆਰੇ ਆ ਜੁੜਨ, ਤਾਂ ਫਿਰ ਭਾਵੇਂ ਮੈਂ ਨਾ ਫਿਰਾਂ। ਹਾਲੇ ਤਾਂ ਕਹਿੰਦਾ ਹੈ ਕਿ ਸਾਰੇ ਪ੍ਰੇਮੀਆਂ ਨੂੰ ਜਗਾ ਕੇ ਪਿਰਮ ਰਸਾਂ ਦੇ ਅੰਮ੍ਰਿਤ ਵੇਲੇ ਦਾ ਢੰਡੋਰਾ ਦੇ ਕੇ ਫਿਰ ਆਪ ਜਾ ਕੇ ਰਸ ਮਾਨਣਾ ਹੈ, ਆਪ ਕਰਨਾ ਹੈ ਤੇ ਹੋਰ ਨਾ ਥੀ ਕਰਾਉਣਾ ਹੈ। ਚੌਧਰ ਰਾਣੀ ਡਾਢਾ ਪਲਾ ਹੈ, ਪਹਿਲਾਂ ਜਦੋਂ ਜੋਗੀ ਸੀ ਕੋਈ ਨਹੀਂ ਸਾਸੂ ਪਿਆਰ ਕੇ ਦਇਆ ਕੇ ਉਪਕਾਰ, ਵਠੂਹੇ ਡਿੱਗਦੇ ਸਾਸੂ ਨੱਕੋ, ਧੰਨ ਗੁਰੂ ਨਾਨਕ ਕਿੱਡਾ ਪਿਆਰ ਪਾ ਦਿੰਦਾ ਹੈ ਕਿ ਕਰਨੀਆਂ ਵਾਲੇ ਵੀ ਪਏ ਉਪਕਾਰ ਕਰਦੇ ਹਨ, ਧੰਨ ਗੁਰੂ ਨਾਨਕ। ਇਸ ਤਰ੍ਹਾਂ ਆਖਦੀ ਚੌਧਰ ਰਾਣੀ ਉੱਠੀ, ਇਸ਼ਨਾਨ ਕੀਤਾ ਤੇ ਬਹਿ ਗਈ ਆਪੇ ਦੇ ਦੇਸ਼ ਵਿੱਚ ਟਿਕਣ ਲਈ। ਅੰਮ੍ਰਿਤ ਵੇਲਾ ਲੰਘ ਗਿਆ, ਦੇਹੋਂ ਚੜ ਆਇਆ, ਅਜਿੱਤਾ ਖੂਹ ਤੇ ਗਿਆ, ਅੱਗੇ ਨਾਥ ਜੀ ਬੈਠੇ ਸਨ, ਗੱਲਾਂ ਬਾਤਾਂ ਸਤਸੰਗ ਦੀਆਂ ਟੁਰ ਪਈਆਂ, ਜਿਨ੍ਹਾਂ ਵਿੱਚ ਅਜਿੱਤੇ ਨੂੰ ਪਤਾ ਲੱਗਾ ਕਿ ਗੁਰੂ ਬਾਬਾ ਜੀ ਬਾਹਰ ਹੋ ਕੇ ਥੋੜ੍ਹੇ ਦਿਨ ਫੇਰ ਕਰਤਾਰਪੁਰ ਆ ਗਏ ਹਨ। ਇਹ ਸੁਣ ਕੇ ਚਿੱਤ ਨੂੰ ਚੌਂਪ ਲੱਗ ਗਈ, ਘਰ ਆ ਕੇ ਸਲਾਹ ਕੀਤੀ ਤੇ ਅਜਿੱਤਾ ਕਰਤਾਰਪੁਰ ਆ ਪਹੁੰਚਿਆ, ਦਰਸ਼ਨ ਕਰਕੇ ਮਨ ਤ੍ਰਿਪਤਿਆ, ਸੇਵਾ ਕਰਕੇ ਠੰਡ ਪਈ, ਤੇ ਅੰਦਰਲੇ ਰੰਗ ਨੇ ਹੋਰ ਹੁਲਾਰਾ ਖਾਧਾ। ਸਾਧ ਸੰਗਤ ਵਿੱਚ ਅਜੇਤਾ ਹੁਣ ਬੜਾ ਪ੍ਰੇਮੀ ਤੇ ਕਰਨੀ ਵਾਲਾ ਸਿੱਖ ਪ੍ਰਸਿੱਧ ਸੀ। ਸਾਰੇ ਉਸ ਦਾ ਸਨਮਾਨ ਕਰਦੇ ਸਨ, ਪਰ ਅਜੇਤਾ ਸਾਧ ਸੰਗਤ ਨੂੰ ਪਿਆਰ ਕਰਕੇ ਤੇ ਸੇਵਾ ਕਰਕੇ ਪ੍ਰਸੰਨ ਹੁੰਦਾ ਸੀ। ਕਰਤਾਰਪੁਰ ਵਿੱਚ ਸਤਸੰਗ ਦਾ ਬਾਗ ਲੈ ਲੈ ਕਰ ਰਿਹਾ ਸੀ ਸਤਿਗੁਰੂ ਜੀ। ਹੁਣ ਜਦ ਚੌਥੀ ਉਦਾਸੀ ਮੁਕਾ ਕੇ ਕਰਤਾਰਪੁਰ ਅੱਪੜੇ ਸਨ, ਤਦ ਬੜੀਆਂ ਖੁਸ਼ੀਆਂ ਹੋਈਆਂ ਸਨ। ਸੰਗਤਾਂ ਟੁੱਟ ਟੁੱਟ ਕੇ ਦੂਰ ਦੂਰ ਤੋਂ ਆਈਆਂ ਸਨ। ਸ੍ਰੀ ਗੁਰੂ ਜੀ ਨੇ ਜੋ ਫਕੀਰੀ ਬਾਣਾ ਧਾਰ ਕੇ ਪੱਛਮ ਨੂੰ ਗਏ ਸਨ ਲਾ ਦਿੱਤਾ ਸੀ। ਇਸ ਤੋਂ ਮਗਰੋਂ ਫੇਰ ਕੋਈ ਪਹਿਰਾਵਾ ਨਹੀਂ ਧਾਰਿਆ। ਜੋ ਹਿੰਦੂ ਮੁਸਲਮਾਨਾਂ ਨੂੰ ਰਾਹ ਪਾਉਣ ਵਾਸਤੇ ਅਚਰਜ ਕੌਤਕਾਂ ਵਾਲਾ ਧਾਰਿਆ ਕਰਦੇ ਸਨ, ਹੁਣ ਸਤਿਗੁਰੂ ਜੀ ਨੇ ਸਧਾਰਨ ਸਿੱਧੇ ਸੰਸਾਰੀ ਕੱਪੜੇ ਪਹਿਨੇ। ਇਸ ਕੌਤਕ ਦਾ ਇਹ ਅਰਥ ਸੀ ਕਿ ਫਕੀਰੀ ਭੇਖ ਧਾਰ ਕੇ ਉਤਾਰ ਦੇਣ ਦਾ ਭਰਮ ਵੀ ਟੁੱਟ ਜਾਵੇ। ਸੁਤੰਤਰ ਪੁਰਖ ਕੈਦ ਵਿੱਚ ਨਹੀਂ ਕਿ ਫਕੀਰੀ ਬਾਣੇ ਧਾਰ ਕੇ ਉਤਾਰ ਨਹੀਂ ਸਕਦਾ। ਭਾਈ ਗੁਰਦਾਸ ਜੀ ਇੰਜ ਲਿਖਦੇ ਹਨ, ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲੇ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਉਲਟੀ ਗੰਗ ਵਹਾਏ ਉਨ, ਗੁਰ ਅੰਗਦ ਸਿਰ ਉੱਪਰ ਤਾਰਾ, ਪੁੱਤਰੀ ਕੌਲ ਨਾ ਪਾਲਿਆ, ਮਨ ਖੋਟੇ ਆਕੀ ਨਸਿਆਰਾ, ਬਾਣੀ ਮੁਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤੁਨਕਾਰਾ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਮੁਖ ਪਾਰ ਅਥਰਬਣ ਤਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸਵਾ ਜਾਮ ਨਿਸ ਰਹੇ ਸਦਾਈ, ਹੋਤ ਕੀਰਤਨ ਸਭ ਸੁਖਦਾਈ, ਸਤ ਨਾਮ ਕੋ ਸਿਮਰਨ ਕਰਨਾ, ਇਹ ਉਪਦੇਸ਼ ਸਰਬ ਪ੍ਰਤ ਵਰਨਾ, ਨੀਚ ਕੈ ਊਚ ਰਾਏ ਕੈ ਰੰਕਾ, ਸਿਮਰਨ ਤੇ ਜਮ ਜਾਏ ਅਤੰਕਾ, ਸ਼ੁੱਧ ਅਸ਼ੁੱਧ ਜਪੈ ਜੇ ਕੋਈ, ਮਨ ਬਿਕਾਰ ਤੇ ਨਿਰਮਲ ਹੋਈ, ਪ੍ਰਾਪਤ ਗਿਆਨ ਬੰਦ ਸਭ ਖੋਏ, ਇਹ ਸਮ ਨਹਿ ਸੁਖੈਣ ਕਲ ਕੋਏ। ਕਰਤਾਰਪੁਰ ਵਿੱਚ ਹੁਣ ਖੇਤੀ ਸ਼ੁਰੂ ਕਰਵਾਈ, ਸਿੱਖ ਸੰਗਤਾਂ ਆਉਣ ਕੰਮ ਕਰਨ, ਉਹ ਕਿਰਤ ਦਾ ਉਪਜਿਆ ਅੰਨ ਲੰਗਰ ਵਿੱਚ ਵਰਤੀ ਵੇ। ਇਸ ਪ੍ਰਕਾਰ ਸੰਗਤਾਂ ਵਿੱਚ ਹੱਥ ਕਾਰ ਵੱਲ, ਦਿਲ ਕਰਤਾਰ ਵੱਲ, ਗ੍ਰਿਸਤ ਵਿੱਚ ਨਿਰਵਾਣ ਤੇ ਉੱਚੇ ਸੁੱਚੇ ਹੋਣ ਦਾ ਪ੍ਰਚਾਰ ਦਿੱਤਾ। ਇਹਨਾਂ ਦਿਨਾਂ ਵਿੱਚ ਪਤਾ ਲੱਗਾ ਕਿ ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਆਇਆ ਹੈ, ਜਿੱਥੇ ਸਿੱਧ ਬਹੁਤ ਇਕੱਠੇ ਹੁੰਦੇ ਹਨ ਤੇ ਪੂਜਾ ਹੁੰਦੀ ਹੈ, ਪਰੰਤੂ ਇਕੱਠੇ ਹੋਏ ਯਾਤਰੂਆਂ ਨੂੰ ਪ੍ਰਬੁੱਧ ਕਰਨ ਦਾ ਅਤੇ ਆਤਮ ਰਸ ਦਾਨ ਦਾ ਕੋਈ ਉਪਰਾਲਾ ਨਹੀਂ ਹੁੰਦਾ। ਮੇਲਾ ਇੱਕ ਖੇਲ ਤਮਾਸ਼ਾ ਰਹਿ ਗਿਆ ਹੈ। ਗੁਰੂ ਬਾਬੇ ਦਾ ਇੱਕ ਵਿਸ਼ੇਸ਼ ਤਰੀਕਾ ਇਹ ਵੀ ਸੀ ਕਿ ਦੀਨ ਦੇ ਆਗੂਆਂ ਤੇ ਪੂਜੇ ਜਾ ਰਹੇ ਲੋਕਾਂ ਨੂੰ ਸਿੱਧੇ ਰਸਤੇ ਪਾ ਦੇਣਾ, ਜਿਸ ਨਾਲ ਉਹਨਾਂ ਦੇ ਮਗਰ ਲੱਗੇ ਲੋਕਾਂ ਦਾ ਸੁੱਤੇ ਹੀ ਉਧਾਰ ਹੋ ਜਾ, ਤੇ ਜੇ ਉਹ ਨਾ ਸੁਧਰਨ ਤਾਂ ਮੇਲੇ ਤੇ ਆਏ ਲੋਕਾਂ ਨੂੰ ਸੱਚ ਦੀ ਸੋਝੀ ਪੈ ਜਾਵੇ ਤੇ ਉਹਨਾਂ ਦਾ ਸੁਧਾਰ ਹੋ ਜਾਵੇ। ਇਹੋ ਜਿਹੇ ਅਨੇਕਾਂ ਕਾਰਨਾਂ ਕਰਕੇ ਗੁਰੂ ਬਾਬਾ ਜੀ ਨੇ ਅਚਲ ਜਾ ਕੇ ਸਤਨਾਮ ਦਾ ਛਤਰ ਚਲਾਉਣ ਦੀ ਠਾਣੀ ਤੇ ਕਰਤਾਰਪੁਰੋਂ ਕੂਚ ਕਰ ਦਿੱਤਾ। ਤਦ ਉਹ ਅਜੇਤਾ ਵੀ ਨਾਲ ਹੀ ਰਿਹਾ। ਜਦੋਂ ਅਚਲ ਪੁੱਜੇ ਤਾਂ ਸੰਝਾਂ ਪੈ ਗਈਆਂ ਸਨ। ਬੜੀ ਹਨੇਰੀ ਚੱਲੀ ਤੇ ਗੜਿਆਂ ਦਾ ਮੀਂਹ ਵਸਿਆ, ਜਿਸ ਨਾਲ ਅਨੇਕਾਂ ਪੰਛੀ ਮਰ ਗਏ। ਸ੍ਰੀ ਗੁਰੂ ਜੀ ਨੇ ਕੁਛ ਪੂਰਬ ਰੁੱਖ ਵੱਲ ਉੱਪਰਲੇ ਪਾਸੇ ਇੱਕ ਉਚੇਰੇ ਟਿਕਾਣੇ ਤੇ ਡੇਰਾ ਕੀਤਾ। ਦੂਸਰੇ ਦਿਨ ਮੇਲਾ ਭਰ ਕੇ ਲੱਗਾ। ਸਿੱਧਾਂ ਦੇ ਆਉਣ ਕਰਕੇ ਵੀ ਲੋਕ ਬਹੁਤ ਆਏ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਵੀ ਬਹੁਤ ਹੋ ਰਹੀ ਸੀ। ਜਦੋਂ ਇਹ ਗੱਲ ਧੁੰਮ ਗਈ ਕਿ ਗੁਰੂ ਜੀ ਮੇਲੇ 'ਤੇ ਆਏ ਹਨ, ਤਾਂ ਸਾਰੀ ਲੁਕਾਈ ਦਰਸ਼ਨਾਂ ਨੂੰ ਟੁੱਟ ਕੇ ਉਹਨਾਂ ਪਾਸੇ ਨੂੰ ਆ ਗਈ। ਅੱਗੇ ਕੀਰਤਨ ਹੋ ਰਿਹਾ ਸੀ। ਸਤਿਗੁਰਾਂ ਦਾ ਦਿਵ ਦਰਸ਼ਨ ਹੁੰਦਾ ਸੀ। ਸਤਨਾਮ ਦੀ ਦਾਤ ਵਰਤਾਈ ਜਾ ਰਹੀ ਸੀ। ਘਰ ਵਿੱਚ ਬਹਿ ਕੇ ਪਰਮ ਪਦ ਨੂੰ ਅਪਣਨ ਦਾ ਉਪਦੇਸ਼ ਹੋ ਰਿਹਾ ਸੀ। ਗ੍ਰਿਸਤ ਵਿੱਚ ਉਦਾਸ ਦੇ ਨਵੇਂ ਮਾਰਗ ਦੀ ਰਹੁ ਰੀਤ ਚਲਾਈ ਜਾ ਰਹੀ ਸੀ। ਅਤਿਸ਼ੈ ਪੀਰ ਪਈ ਪ੍ਰਭ ਪਾਸੂ, ਫਲ ਕੋ ਬੰਛ ਕਰੇ ਅਰਦਾਸੂ, ਖਰੇ ਹੋਣ ਕੋ ਥਾਹੇ ਨਾ ਪਾਵੇਂ, ਬਦਨ ਬਲੋਕੇ ਔਰ ਹਰਖਾਵੇ, ਦਰਸ਼ਨ ਕਰਤ ਨਾ ਤ੍ਰਿਪਤੇ ਕੈਸੇ, ਬ੍ਰਿੰਦ ਚਕੋਰ ਚੰਦਰਮਾ ਜੈਸੇ। ਇਉਂ ਭੀੜ ਸਾਰੀ ਉੱਥੇ ਜੁੜ ਗਈ ਤੇ ਉਧਰ ਸਿੱਧਾਂ ਵੱਲ ਚਾਂ ਭਾਂ ਹੋ ਗਈ। ਸਿੱਧਾਂ ਨੇ ਆਪਣੀ ਮਾਨਤਾ ਦਾ ਤਰੀਕਾ ਇਹ ਰੱਖਿਆ ਹੋਇਆ ਸੀ ਕਿ ਲੋਕਾਂ ਦੇ ਦਿਲਾਂ ਤੇ ਆਪਣੀਆਂ ਕਰਾਮਾਤਾਂ ਦਾ ਸਿੱਕਾ ਜਮਾਇਆ ਹੋਇਆ ਸੀ। ਇਹ ਡਰ ਹਰ ਦਿਲ ਤੇ ਬੈਠਾ ਰੱਖਿਆ ਸੀ ਕਿ ਜੇ ਸਿੱਧ ਗੁੱਸੇ ਹੋ ਜਾਏ ਤੇ ਸਰਾਪ ਦੇ ਬੈਠੇ ਤਾਂ ਘਰ ਕਾਟ ਤਬਾਹ ਹੋ ਜਾਂਦੇ ਹਨ। ਸੋ ਲੋਕਾਂ ਦੇ ਦਿਲਾਂ ਤੇ ਸਿੱਧਾਂ ਦਾ ਭੈ ਬੈਠ ਰਿਹਾ ਸੀ। ਕਿਸੇ ਨੂੰ ਕਿਸੇ ਸਿੱਧ ਨਾਲ ਪ੍ਰੇਮ ਹੁਲਾਸ ਭਰੀ ਭਾਵਨਾ ਨਹੀਂ ਸੀ ਹੁੰਦੀ। ਡਰਦੀ ਹਰ ਹਰ ਕਰਦੀ ਵਾਲੀ ਗੱਲ ਬਣੀ ਹੋਈ ਸੀ। ਸਾਰੇ ਭੈ ਦੇ ਮਾਰੇ ਮਿੰਨਤਾਂ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੇਮ ਦਾ ਸੋਹਿਲਾ ਸੁਣਾ ਰਹੇ ਸਨ। ਉਹ ਵਾਹਿਗੁਰੂ ਜੀ ਨੂੰ ਪਿਆਰ ਦਾ ਰੂਪ ਦੱਸਦੇ ਤੇ ਆਪ ਖਿੜ ਕੇ ਲੋਕਾਂ ਨੂੰ ਮਿਲਦੇ ਸਨ। ਵਰਾਂ ਸਰਾਪਾਂ ਦਾ ਲਾਲਚ ਤੇ ਭੈ ਹਟਾਉਂਦੇ ਤੇ ਆਖਦੇ ਸੇ, ਨਾਮ ਜਪੋ, ਸਾਈਂ ਨਾਲ ਜੁੜੋ, ਦਿਨ ਰਾਤ ਜਗਤ ਦੇ ਕੰਮਾਂ ਕਾਜਾਂ ਵਿੱਚ ਅੰਤਰ ਆਤਮੇ ਰੱਬ ਜੀ ਦੇ ਨਾਲ ਰਵੋ, ਨਾ ਡਰੋ ਨਾ ਕਿਸੇ ਨੂੰ ਡਰਾਓ, ਹਾਂ ਆਪਣੇ ਮਾਲਕ ਦਾ ਨਿਰਮਲ ਪੈ ਰੱਖੋ। ਇਹ ਪੈ ਦਿਲ ਨੂੰ ਖਾ ਜਾਣ ਵਾਲਾ ਸਹਿਮ ਨਹੀਂ ਹੁੰਦਾ, ਇਹ ਪਾਪਾਂ ਨੂੰ ਪਰੇ ਰੱਖਣ ਵਾਲਾ, ਨੂਰ ਦੇ ਨੇੜੇ ਤੇੜੇ ਲੈ ਜਾਣ ਵਾਲਾ, ਪਿਆਰ ਨਾਲ ਤ੍ਰੈਬੁੱਢ ਪੈ ਹੁੰਦਾ ਹੈ। ਪ੍ਰੇਮ ਤਾਂ ਪਿਆਰ ਵੱਲ ਖਿੱਚਦਾ ਹੈ ਤੇ ਨਿਰਮਲ ਪੈ ਬਦੀਆਂ ਵੱਲੋਂ ਹੋੜਦਾ ਤੇ ਸਾਈਂ ਵੱਲ ਨੂੰ ਧਕੇਲਦਾ ਹੈ। ਇਉਂ ਪੈ ਤੇ ਭਾਵ ਮੇਲਦੇ ਹਨ। ਸਿੱਧਾਂ ਦਾ ਡਰ ਜਿੰਦ ਨੂੰ ਦਬਾਈ ਰੱਖਣ ਵਾਲਾ ਸਹਿਮ ਸੀ, ਜੋ ਉਹਨਾਂ ਦੀਆਂ ਸਿੱਧੀਆਂ ਵਿੱਚ ਨਿਸ਼ਚਾ ਹੋਣ ਕਰਕੇ ਜੀਉ ਨੂੰ ਡੋਲਣੀ ਬੇੜੀ ਚਾੜ ਦਿੰਦਾ ਸੀ। ਇਸ ਤਰ੍ਹਾਂ ਲੋਕ ਡਰਦੇ ਤਾਂ ਸਨ ਪਰ ਬੇਮਲੂਮੇ ਅੱਕੇ ਵੀ ਪਏ ਸਨ। ਕੁਛ ਇਸੇ ਤਰ੍ਹਾਂ ਦਾ ਰਵੱਈਆ ਪੀਰਾਂ ਨੇ ਵੀ ਜਾਰੀ ਕਰ ਰੱਖਿਆ ਹੋਇਆ ਸੀ। ਪਰ ਗੁਰੂ ਕੇ ਦੁਆਰੇ ਆਏ ਪੁਰਖ ਨੂੰ ਜਗਤ ਦੀਆਂ ਲੋੜਾਂ ਤੋਂ ਉੱਚੇ ਉੱਠਣ ਦਾ ਉਪਦੇਸ਼ ਮਿਲਦਾ ਸੀ। ਜੀਵਨ ਦਾ ਉੱਚਾ ਖਿਆਲ ਤੇ ਉੱਚਾ ਜੀਵਨ ਦਾ ਵਰਤਾਓ ਸਿਖਾਇਆ ਜਾਂਦਾ ਸੀ ਅਤੇ ਜਗਿਆਸੂਆਂ ਨੂੰ ਅੰਤਰ ਆਤਮੇ ਕਿਸੇ ਲਿਵ ਵਿੱਚ ਜੁੜ ਜਾਣ ਦੇ ਰਸਤੇ ਪਾਇਆ ਜਾਂਦਾ ਸੀ। ਇਹ ਮਾਰਗ ਨਿਰਭਉ ਦੇ ਦੇਸ਼ ਅਪਣਨ ਦਾ ਸੀ। ਵਾਹਿਗੁਰੂ ਨੂੰ ਨਿਰਭਉ ਦੱਸ ਕੇ ਉਸ ਦੀ ਲਗਨ ਪਿਆਰ ਵਿੱਚ ਪਾ ਕੇ ਨਿਰਭਉ ਪਦ ਤੇ ਅਪਣਨ ਦਾ ਆਦਰਸ਼ ਅੱਖਾਂ ਅੱਗੇ ਰੱਖਿਆ ਜਾਂਦਾ ਸੀ। ਨਾਮ ਜਪਦਿਆਂ ਮਨ ਟਿਕਦਾ ਹੈ, ਟਿਕੇ ਮਨ ਵਿੱਚ ਤਾਕਤ ਆਉਂਦੀ ਹੈ। ਨਾਲ ਸਿਖਾਇਆ ਜਾਂਦਾ ਸੀ ਕਿ ਪੰਜਾਂ ਨੂੰ ਵਸ ਕਰਨਾ ਹੈ, ਮੰਦ ਕਰਨ ਲਈ ਸਰੀਰ ਦੀ ਵੀ ਤਾਕਤ ਨਹੀਂ ਵਰਤਣੀ, ਪਰ ਮਨ ਦੀ ਤਾਕਤ ਵਰਤਣੀ ਤਾਂ ਬਹੁਤ ਮਾੜੀ ਹੈ। ਤਾਕਤ ਸਦਾ ਭਲੇ ਲਈ ਵਰਤੀ ਦੀ ਹੈ। ਭਲੇ ਲਈ ਵਰਤਣ ਤੇ ਮਾੜੇ ਲਈ ਨਾ ਵਰਤਣ ਲਈ ਪੰਜਾਂ ਮਹਾਂਬਲੀਆਂ ਤੇ ਵਸੀਕਾਰ ਚਾਹੀਦਾ ਹੈ। ਇਹ ਵਸੀਕਾਰ ਸਾਈਂ ਦੇ ਭਉ ਤੇ ਭਾਵ ਨਾਲ ਮਿਲਦਾ ਹੈ। ਇਸ ਵਸੀਕਾਰ ਦੇ ਨਾਲ ਜਗਤ ਵੱਲ ਖਿਮਾ ਦੀ ਨਜ਼ਰ ਚਾਹੀਏ। ਹਰ ਕੋਈ ਦੁਖੀ ਹੈ, ਕਿਸੇ ਨਾ ਕਿਸੇ ਪ੍ਰਕਾਰ ਦਾ ਦੁੱਖ ਘਰ ਘਰ ਹੈ। ਜੀਵਾਂ ਪਰ ਦਇਆ ਕਰਨੀ ਚਾਹੀਏ, ਕ੍ਰੋਧ ਨਹੀਂ ਕਰਨਾ। ਸਾਰੇ ਭੁੱਲਣਹਾਰ ਹਨ, ਸਾਰੇ ਮਿਹਰ ਦੇ ਵਰਤਾਓ ਅਤੇ ਲੋੜਵੰਦ ਹਨ। ਗੁਰਸਿੱਖ ਗੁਰਮੁਖ ਕਦੇ ਸਰਾਪ ਨਾ ਦੇਵੇ, ਖਿਮਾ ਦੇ ਘਰ ਵਿੱਚ ਵਸੇ, ਆਪਣੀ ਮਾਨਸਿਕ ਸੱਤਿਆ ਨੂੰ ਨਾਮ ਜਪਣ ਵਿੱਚ ਲਾਵੇ, ਆਪ ਜਪੇ ਹੋਰਨਾਂ ਨੂੰ ਜਪਾਵੇ। ਇਹ ਮਾਰਗ ਲੋਕਾਂ ਨੂੰ ਪਿਆਰਾ ਲੱਗ ਰਿਹਾ ਸੀ। ਇੱਕ ਤਰ੍ਹਾਂ ਦੀ ਮਨ ਦੀ ਨਿਤਾਣੀ ਦਸ਼ਾ, ਗੁਲਾਮੀ ਤੋਂ ਛੁਟਕਾਰਾ ਮਿਲ ਕੇ ਆਪ ਉੱਚੇ ਸੁੱਚੇ ਅਤੇ ਸਾਈਂ ਦੇ ਨਾਮ ਪ੍ਰੇਮੀ ਬਣਨ ਦਾ ਸ਼ਬਦ ਸੋਹਿਲਾ ਕੰਨੀ ਪੈ ਰਿਹਾ ਸੀ। ਸੋ ਸੰਗਤਾਂ ਹੁੰਮ ਹੁਮਾ ਕੇ ਗੁਰੂ ਬਾਬੇ ਦੀ ਸ਼ਰਨ ਆਈਆਂ। ਸਿੱਧਾਂ ਨੇ ਗੁਰੂ ਜੀ ਨਾਲ ਟਾਕਰੇ ਦੀ ਗੱਲਬਾਤ ਸੋਚੀ। ਇਹਨਾਂ ਨੇ ਮਨ ਨੂੰ ਇਕਾਗਰ ਕਰਕੇ, ਨਾਟਕਾਂ ਚੇਟਕਾਂ ਤਾਂ ਸਿੱਖੀਆਂ ਸਨ, ਪਰ ਮਨ ਨੂੰ ਮੈਲਾਂ ਤੋਂ ਧੋ ਕੇ ਕ੍ਰੋਧ ਆਦਿ ਮਹਾਂਬਲੀਆਂ ਤੋਂ ਸ਼ੁੱਧ ਨਹੀਂ ਕੀਤਾ ਹੋਇਆ ਸੀ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਇਹਨਾਂ ਵਿੱਚ ਵੀ ਮੰਗਲਨਾਥ ਆਦਿ ਵਿਰਲੇ ਵਿਰਲੇ ਭਲੇ ਪੁਰਖ ਸਨ ਜੋ ਸਤਿਗੁਰੂ ਜੀ ਦੀ ਵਡਿਆਈ ਨੂੰ ਸਮਝਦੇ ਸਨ। ਉਹ ਸਿੱਧਾਂ ਨੂੰ ਰੋਕਣ ਲੱਗੇ ਕਿ ਉਹ ਅਵਤਾਰ ਗੁਰੂ ਹੈ, ਈਰਖਾ ਨਾ ਕਰੋ। ਇਹ ਕੋਈ ਗ੍ਰਿਸ਼ਤੀ ਸ਼ਹਿਰੀਆ ਨਹੀਂ ਕਿ ਭੈ ਖਾ ਕੇ ਨਿਉਂ ਜਾਏਗਾ। ਪਰ ਉਹਨਾਂ ਦੀ ਸਿੱਖਿਆ ਕਿਸੇ ਨਾ ਗੌਲੀ। ਆਪਣੀ ਇਕਾਗਰਤਾ ਨਾਲ ਪ੍ਰਾਪਤ ਹੋਏ ਬਲ ਨੂੰ ਮਨੋ ਵਾਸ਼ਨਾ ਦੀ ਪ੍ਰਾਪਤੀ ਵਾਸਤੇ ਵਰਤਣ ਦਾ ਉਹਨਾਂ ਦਾ ਸੁਭਾਅ ਹੋ ਰਿਹਾ ਸੀ। ਹਾਲਾਂਕਿ ਮਨ ਟਿਕਾਈ ਦਾ ਇਸ ਲਈ ਹੈ ਕਿ ਮਨੋ ਵਾਸ਼ਨਾ ਖੈ ਹੋਣ, ਮੰਦੇ ਸੰਕਲਪ ਦੂਰ ਹੋਣ ਅਤੇ ਮਨ ਨਿਰਮਲ ਅਤੇ ਇਕੱਠਾ ਹੋਵੇ, ਅਤੇ ਇਹ ਨਿਰਮਲਤਾਈ ਅਤੇ ਸੱਤਿਆ ਮਨ ਨੂੰ ਉੱਚਿਆਂ ਲੈ ਜਾਵੇ, ਐਤਨਾ ਕਿ ਸਰਵ ਵਿਆਪੀ ਅਕਾਲ ਪੁਰਖ ਨਾਲ ਸੰਗਮ ਹੋ ਜਾਵੇ। ਸੋ ਪਹਿਲੀ ਗੱਲ ਸਿੱਧਾ ਨੇ ਇਹ ਕੀਤੀ ਕਿ ਕਿਸੇ ਤਰ੍ਹਾਂ ਹੋਰਨਾਂ ਨੂੰ ਗੁਰੂ ਕੇ ਗਲੇ ਪਾ ਕੇ ਹਾਸੋਹੀਣਾ ਕਰਕੇ ਮਾਣ ਘਟਾ ਦੇਈਏ। ਇੱਕ ਥਾਂ ਭਗਤੀਏ ਭਗਤ ਪਾ ਰਹੇ ਸਨ, ਲੋਕ ਦੇਖ ਰਹੇ ਸਨ, ਵਿਚਕਾਰ ਇੱਕ ਵੱਡਾ ਲੋਟਾ ਪਿਆ ਸੀ। ਜੋ ਕੋਈ ਖੁਸ਼ ਹੋ ਕੇ ਮਾਇਆ ਦਿੰਦਾ ਇਸ ਲੋਟੇ ਵਿੱਚ ਪਾਈ ਜਾਂਦੇ। ਸਿੱਧਾਂ ਨੇ ਇੱਥੇ ਆ ਕੇ ਆਪਣੇ ਕਿਸੇ ਬਲ ਨਾਲ ਲੋਟਾ ਛਪਾ ਦਿੱਤਾ। ਭਗਤੀਆਂ ਦੀ ਹੋਸ਼ ਆਪਣੇ ਗਾਉਣ ਵਜਾਉਣ ਤੋਂ ਨਿਕਲ ਕੇ ਲੋਟੇ ਦੇ ਦੁੱਖ ਵਿੱਚ ਪੈ ਗਏ। ਉਹਨਾਂ ਦਾ ਰਸ ਫਿੱਕਾ ਪੈ ਗਿਆ, ਲੋਕ ਵੀ ਉਦਾਸ ਹੋ ਗਏ। ਤਦ ਸਿੱਧਾਂ ਨੇ ਕਿਹਾ ਕਿ ਜੇ ਗੁਰੂ ਨਾਨਕ ਵਿੱਚ ਕੋਈ ਸੱਤਿਆ ਹੈ ਤਾਂ ਲੋਟਾ ਲੱਭ ਦੇਵੇ। ਭਾਈ ਗੁਰਦਾਸ, ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਥੋੜ੍ਹਾ ਹੀ ਚਿਰ ਮਗਰੋਂ ਹੋਏ ਹਨ, ਲਿਖਦੇ ਹਨ ਕਿ ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ। ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ, ਵੇਖ ਚਲਤ ਜੋਗੀ ਖੁਣਸਾਈ। ਅਰਥਾਤ ਸ੍ਰੀ ਗੁਰੂ ਜੀ ਨੇ ਜੋਗੀਆਂ ਦਾ ਲੁਕਾਇਆ ਲੋਟਾ ਪੈਦਾ ਕਰ ਦਿੱਤਾ। ਜੋਗੀਆਂ ਦੀ ਜਦ ਇਹ ਕਰਾਮਾਤ ਫਿੱਕੀ ਪੈ ਗਈ ਤਾਂ ਉਹਨਾਂ ਨੂੰ ਹੋਰ ਗੁੱਸਾ ਚੜ ਗਿਆ। ਫਿਰ ਭਾਈ ਸਾਹਿਬ ਜੀ ਲਿਖਦੇ ਹਨ, ਖਾਧੀ ਖੁਣਸ ਜੁਗੀਸਰਾਂ, ਗੋਸ਼ਟ ਕਰਨ ਸਭੇ ਉੱਠ ਆਈ। ਜਿੱਥੇ ਗੁਰੂ ਜੀ ਬੈਠੇ ਸਨ, ਸਿੱਧ ਜੋਗੀ ਖੁਣਸ ਖਾ ਕੇ ਚਰਚਾ ਕਰਨ ਲਈ ਉੱਥੇ ਆ ਗਏ। ਹੁਣ ਉਹਨਾਂ ਨੇ ਗੁਰੂ ਜੀ ਨੂੰ ਤਾਨੇ ਮੇਣਿਆਂ ਨਾਲ ਲੋਕਾਂ ਵਿੱਚ ਲੱਜਿਆ ਵਾਹਨ ਕਰਨ ਦੀ ਜੁਗਤ ਸੋਚੀ। ਪਹਿਲੋਂ ਆਉਂਦੇ ਸਾਰ ਜਦ ਆਸਣ ਲਾ ਕੇ ਬੈਠ ਗਏ ਤਾਂ ਪ੍ਰਸ਼ਨ ਕੀਤਾ ਕਿ ਅਤੀਤ ਅਵਸਥਾ ਧਾਰਨ ਕਰਕੇ ਫਿਰ ਸੰਸਾਰੀ ਰੀਤੀ ਕਿਉਂ ਟੋਰੀ। ਗੁਰੂ ਬਾਬੇ ਜੀ ਨੇ ਉੱਤਰ ਦਿੱਤਾ ਕਿ ਤੁਸੀਂ ਗ੍ਰਿਸ਼ਤੀਆਂ ਦੇ ਘਰ ਜੰਮ ਕੇ ਪਲ ਕੇ ਫਿਰ ਗ੍ਰਿਸ਼ਤ ਦਾ ਤਿਆਗ ਕਰਕੇ ਮੁੜ ਆਟਾ ਮੰਗਣ ਉਹਨਾਂ ਦੇ ਘਰੀਂ ਕਿਉਂ ਜਾਂਦੇ ਹੋ? ਸਿੱਧੀਆਂ ਅਤੇ ਪੀਰੀਆਂ ਦੇ ਭੈ ਦੇ ਕੇ ਉਹਨਾਂ ਤੋਂ ਮੰਨਤਾਂ ਕਿਉਂ ਕਰਵਾਉਂਦੇ ਹੋ? ਭਾਵ ਇਹ ਸੀ ਕਿ ਤੁਸੀਂ ਅਤੀਤ ਹੋ ਕੇ ਗ੍ਰਿਸ਼ਤੀਆਂ ਤੋਂ ਅਤੀਤ ਨਹੀਂ ਹੋਏ, ਕਿਉਂਕਿ ਜੇ ਜ਼ਿਮੀਂਦਾਰ ਹਲ ਵਾਹੇ ਨਾ, ਬੀਜੇ ਵੱਡੇ ਗਾਹੇ ਨਾ, ਜੇ ਖਰਾਸ ਵਾਲਾ ਪੀਏ ਨਾ, ਤਾਂ ਅਤੀਤ ਪੇਟ ਭਰ ਆਟਾ ਕਿੱਥੋਂ ਲਵੇ? ਸਭ ਅਤੀਤ ਗ੍ਰਿਸ਼ਤ ਮਾਰਗ ਦੇ ਭਾਈਚਾਰਕ ਪ੍ਰਬੰਧ ਦੇ ਮੁਤਾਜ ਹਨ। ਫਿਰ ਗ੍ਰਿਸ਼ਤੀਆਂ ਤੋਂ ਨਫ਼ਰਤ ਕਰਨੀ, ਉਹਨਾਂ ਨੂੰ ਨੀਵੇਂ ਬਣਾਉਣਾ, ਫਿਰ ਉਹਨਾਂ ਨੂੰ ਵਰਾਂ ਸਰਾਪਾਂ ਦੇ ਭੈ ਦੇ ਕੇ ਮੁੱਛਣਾ ਅਤੇ ਖਾਣਾ ਇਹ ਕਿੱਧਰ ਦੀ ਅਤੀਤ ਆਈ ਹੈ। ਗੁਰੂ ਬਾਬੇ ਨੇ ਤਾਂ ਕਦੇ ਭੇਖ ਧਾਰਨ ਵਾਲਿਆਂ ਵਾਂਗੂ ਨਹੀਂ ਸੀ ਧਾਰਿਆ, ਕਦੇ ਕੋਈ ਭੇਖ, ਕਦੇ ਕੋਈ, ਕਦੇ ਹਿੰਦੂਆਂ ਸੰਨਿਆਸੀਆਂ ਆਦਿਕਾਂ ਦਾ, ਕਦੇ ਮੁਸਲਮਾਨ ਕਲੰਦਰਾਂ ਫਕੀਰਾਂ ਆਦਿਕਾਂ ਦਾ, ਅਤੇ ਕਦੇ ਦੋਏ ਰਲਵੇਂ, ਜਿਸ ਦੇ ਅਰਥ ਇਹ ਸਨ ਕਿ ਆਪ ਕਿਸੇ ਹੀ ਫਕੀਰੀ ਭੇਖ ਵਿੱਚ ਨਹੀਂ ਸਨ, ਸੁਤੰਤਰ ਅਗੰਮੀ ਮੌਜ ਵਿੱਚ ਸਨ। ਸਾਰੇ ਭੇਖ ਧਾਰਨੇ, ਰਲਾਉਣੇ, ਨਿਵਾਰਨੇ, ਇਹ ਅਪੇਖ ਹੋਣ ਤੋਂ ਲਹਿ ਆਪ ਸੁਤੰਤਰ ਸਨ, ਜੋ ਖੇਡ ਚਾਹੀ ਵਰਤਾ ਲਈ। ਜਦ ਜੋਗੀ ਇਸ ਗੱਲੋਂ ਨਿਰੁੱਤਰ ਹੋ ਗਏ ਤਾਂ ਜੋਗੀ ਰੋਹ ਭਰ ਗਏ ਅਤੇ ਲੱਗੇ ਹੁਣ ਤੀਸਰੀ ਚਾਲ ਚੱਲਣ, ਅਰਥਾਤ ਨਾਟਕਾਂ ਚੇਟਕਾਂ ਨਾਲ ਗੁਰੂ ਜੀ ਨੂੰ ਅਤੇ ਲੋਕਾਂ ਨੂੰ ਡਰਾਉਣ ਲੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਦਾ ਇਸ ਤਰ੍ਹਾਂ ਜ਼ਿਕਰ ਕੀਤਾ ਹੈ, ਇਹ ਸੁਣ ਬਚਨ ਜੋਗੀ ਸਰਾਂ, ਮਾਰ ਕਿਲਕ ਬਹੁ ਰੂਏ ਉਠਾਈ, ਖੱਟ ਦਰਸ਼ਨ ਕੋ ਖੇਦਿਆ, ਕਲ ਯੁਗ ਨਾਨਕ ਬੇਦੀ ਆਈ, ਸਿੱਧ ਬੋਲਣ ਸਭ ਅਵਖਦੀਆਂ, ਤੰਤਰ ਮੰਤਰ ਕੀ ਤੁਨੋ ਚੜਾਈ, ਰੂਪ ਵਟਾਏ ਜੋਗੀਆਂ, ਸਿੰਘ ਬਾਗ ਬਹੁ ਚਲਤ ਦਿਖਾਈ, ਇੱਕ ਪਰ ਕਰਕੇ ਉਡਰਨ ਪੰਖੀ, ਜਿਵੇਂ ਰਹੇ ਲੀਲਾਈ, ਇੱਕ ਨਾ ਨਾਗ ਹੋਏ ਪਾਉਣ ਛੋੜਿਆ, ਇੱਕ ਨਾ ਵਰਖਾ ਅਗਨ ਵਸਾਈ, ਤਾਰੇ ਤੋੜੇ ਭੰਗਰ ਨਾਥ, ਇੱਕ ਚੜ ਮਿਰਗਾਨੀ ਜਲ ਤਰ ਜਾਈ, ਸਿੱਧਾਂ ਅਗਨ ਨਾ ਬੁਝੈ ਬੁਝਾਈ।